गुरु प्यारी गुरु रूप खालसा साध संगत जी, वाहिगुरु जी का खालसा, वाहिगुरु जी की फतेह। गुरमुख प्यारे महापुरखा ने गुरबाणी दे अंतरी गुजे ते डूंगे आत्मिक अनुभव नु बुझ के इना लिखनिया विच प्रोता है जी। 132 गुरबाणी विचार दिया लिखनिया विचों एक लेख आपके सामने पढ़िया जा रहा है। गुरमुख होए सो अलिप्तो वरतै। इस शब्द दे अर्थन जो गुरमुख है वो अलिप्त वरता है। इस शब्द विच केंद्री नुक्ता है अलिप्त वर्तन दा, जिसकी बाबत डूंगी विचार करन दी लोड़ है। अलिप्त रहन दे अखरी अर्थन लिपायमान ना होना, यानी माया विच विचरदिया होया माया विच लिपायमान ना होना। जैसे जल में कमल निरालम मुरगाई नेसाने, सुरत शब्द पव सागर तरिये नानक नाम बखाने। ए नुक्ता बड़ा डूंगा है ते डूंगी विचार करन लग्या कई सवाल उत्पन्न हुंदे हन। जिस तरह माया की है, माया दे की दोष हन ते माया विच किवें अलिप्त रहना है। माया की है आम तौर ते रुपए नगदी सोने चांदी नू माया समझा जांदा है, पर माया दे होर कई स्वरूप हन, जिहा कि जड़ स्वरूप, चेतन स्वरूप, सूखम स्वरूप, वासना स्वरूप, ख्याल स्वरूप, अंतशकरण स्वरूप। जड़ स्वरूप, जड़ स्वरूप माया विच ओ सब चीज़ां आंदियां हन जिन्हां विच चेतनता ना होवे, कॉन्शियसनेस ना होवे। धरती, मकान, ताता, सोना, चांदी, रुपए आदि। चेतन स्वरूप ओ जीव हन जिन्हां विच चेतनता या बुद्धि प्रवृत्त हुंदी है। पशु, पंछी, इंसान, रिश्तेदार, दोस्त, मित्र आदि। कंचन नारी मैं जियो लुभत है मोह मीठा माया, कर मंदर कोड़े खुशी मन अनरस लाया। सुखम स्वरूप हवा, पानी, आकाश। वासना स्वरूप काम, क्रोध, लोभ, मोह, अहंकार। ख्याल स्वरूप मन दे ख्यालां ते बलवलियां दियां उडारियां। अंतशकरण स्वरूप मन दियां डुंगियाईयां विच पिछले ख्यालां ते कर्मां दी रंगण। जो भी दृष्टमान शय है वो सब माया है। माया दी रंगण वाले सारे ख्याल, सारे बलवले, सारियां वाशनावां ये माया तो उत्पन्न हुंदे हन ते इन्हां दी रंगत विचों उपजे सारे क्रियाकर्म भी माया ही हन। जिस तरह चानण दी अनहोन नूं हनेरा कहा जांदा है ते हनेरे दी अपनी कोई हस्ती नहीं है, उसे तरह रब दी अनहोंद भी माया है। अकाल पुरख दी होंद अटल है, सच है। बाकी सब कुछ रब ने अपने कुआओ हुक्म द्वारा साजा है ते चल रहा है। आप ही ने आप साजियो, आप ही ने रचियो नाओ, दुई कुदरत साजी है कर आसन डिठो चाओ। ये सारा माइकी पसारा बदलता रहता है, ये बिनसन हार है, ये कूड़ है। इसनु तुएं का पहाड़ या बदल की न्याई भी दस्या गया है, क्योंकि ये छिन छिन बदलता रहता है ते नाशवान है। ये जग तुएं का पहाड़ ते साचा मान्या कह विचार। माया दे की दोषन जब जीव रब नु भूल जाता है, जब विमुख हो जाता है तो जीव उत्ते इस परम रूपी माया का परछावा पै जाता है। रब्बी होन दी याद की बजाए साडे मन दे होमे का गिलाफ चढ़ जाता है ते जो भी असी सोचते हाँ, चितवते हाँ, कर्म करते हाँ, उसनू माया की रंगत चढ़ जाती है। असी जो मैं किया सो मैं पाया दे अटल कानून अधीन होके दुख, सुख, खुशी, गमी, नरक, सुरग भोगते हाँ। रब्बी याद तो बगैर साडा मन कमजोर, चंचल होने कारण सदा होमे दे केंद्र दे दुआले ही घूमता रहता है। माया दे परम पुलाए विच विचरदा होया कर्मबद्ध होके दुखी होया रहता है। माया किसनू आखी है? क्या माया कर्म कमाए? दुख सुख ए जियो बंद है, होमे कर्म कमाए। इस तरह माया दा सब तो वड्डा दोष ए है कि ये साडे मन नू अपने चिलकने ते कुसंबी रंग द्वारा परमा के ਸਾਨੂੰ ਆਪਣੇ ਅਸਲੇ ਤੋਂ ਅਕਾਲ ਪੁਰਖ ਤੋਂ ਭੁਲਾ ਦਿੰਦੀ ਹੈ ਤੇ ਅਸੀਂ ਦੁੱਖ ਸੁੱਖ ਜੀਵਨ ਮਰਨ ਦੇ ਅਟੁੱਟ ਚੱਕਰ ਵਿੱਚ ਵਿਚਰਦੇ ਹਾਂ ਜਿਸ ਤੋਂ ਛੁਟਕਾਰਾ ਅਤ ਮੁਸ਼ਕਿਲ ਹੈ। ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਵਿਸਾਰੇ ਕਿੰਚਿਤ ਪ੍ਰੀਤ ਨਾ ਉਪਜੈ ਜਨ ਕੋ ਜਨ ਕਹਾ ਕਰੈ ਬੇਚਾਰੇ। ਇਹ ਮਾਇਆ ਜਿੱਤ ਹਰ ਵਿਸਰੈ ਮੋਹ ਉਪਜੈ ਪਾਓ ਦੂਜਾ ਲਾਇਆ। ਹੁਣ ਮਾਇਆ ਵਿੱਚੋਂ ਕਿਵੇਂ ਲਿਪਤ ਵਰਤਣਾ ਹੈ, ਅਲਿਪਤ ਨੂੰ ਸਮਝਣ ਲਈ ਪਹਿਲਾਂ ਇਸ ਦੇ ਉਲਟ ਲਿਪਤ ਜਾਂ ਸੰਗਤ ਦੀ ਵਿਚਾਰ ਕਰਨੀ ਜ਼ਰੂਰੀ ਹੈ। ਜੈਸਾ ਸੇਵੈ ਤੈਸੋ ਹੋਏ। ਇਸ ਸੰਸਾਰ ਅਸੀਂ ਜਿਹੋ ਜਿਹੀ ਸੰਗਤ ਕਰਦੇ ਹਾਂ ਉਹ ਜਿਹਾ ਫਲ ਪਾਉਂਦੇ ਹਾਂ। ਜੋ ਜੈਸੀ ਸੰਗਤ ਮਿਲੈ ਸੋ ਤੈਸੋ ਫਲ ਖਾਏ। ਸਾਡਾ ਮਨ ਹਵਾ ਜਾਂ ਪਾਣੀ ਦੀ ਤਰ੍ਹਾਂ ਹੈ। ਪਾਣੀ ਜਿਹੋ ਜਿਹੀ ਸ਼ੈ ਜਿਹੋ ਜਿਹੀ ਸੰਗਤ ਕਰਦਾ ਹੈ ਉਹ ਜਿਹਾ ਹੋ ਜਾਂਦਾ ਹੈ। ਠੰਡਾ, ਤੱਤਾ, ਕੌੜਾ, ਮਿੱਠਾ, ਕਾਲਾ, ਚਿੱਟਾ। ਇਸ ਦਾ ਮਤਲਬ ਇਹ ਹੈ ਕਿ ਸਾਡਾ ਮਨ ਜੈਸੀ ਸੰਗਤ ਕਰਦਾ ਹੈ ਉਹ ਜੇ ਸਾਡੇ ਖਿਆਲ, ਸਾਡੇ ਬਲਬਲੇ, ਸਾਡੀਆਂ ਵਾਸ਼ਨਾਵਾਂ ਅਤੇ ਸਾਡੇ ਕਰਮ ਹੁੰਦੇ ਹਨ, ਅਸੀਂ ਉਸੇ ਅਨੁਸਾਰ ਚੰਗਾ ਮਾੜਾ ਫਲ ਵੀ ਭੋਗਦੇ ਹਾਂ। ਅਸੀਂ ਦੋ ਕਿਸਮ ਦੀ ਸੰਗਤ ਕਰਦੇ ਹਾਂ, ਇੱਕ ਹੈ ਦੈਵੀ, ਦੂਜੀ ਹੈ ਮਾਇਕੀ। ਦੈਵੀ ਉੱਚੇ ਸੁੱਚੇ ਮਾਇਕ ਇਲਾਹੀ ਰੰਗਤ ਵਾਲੇ ਖਿਆਲ, ਬਲਬਲੇ, ਧਾਰਮਿਕ ਕਿਤਾਬਾਂ ਜਾਂ ਮਹਾਂਪੁਰਖਾਂ ਦੀ ਸੰਗਤ। ਦੂਜੀ ਹੈ ਮਾਇਕੀ ਰੰਗਤ ਵਾਲੇ ਖਿਆਲਾਂ, ਵਲਵਲਿਆਂ, ਵਾਸ਼ਨਾਵਾਂ, ਆਮ ਕਿਤਾਬਾਂ ਅਤੇ ਦੁਨਿਆਵੀ ਬੰਦਿਆਂ ਦੀ ਸੰਗਤ। ਸੰਗਤ ਕਈ ਤਰੀਕਿਆਂ ਦੇ ਦਰਜਿਆਂ ਦੀ ਹੁੰਦੀ ਹੈ, ਜਿਵੇਂ ਸੱਚੀ ਸੰਗਤ, ਗੁਰਮੁਖਾਂ ਜਾਂ ਦੁਨਿਆਵੀ ਬੰਦਾਂ ਦੀ ਸੰਗਤ, ਕਿਤਾਬੀ ਸੰਗਤ, ਗੁਰਬਾਣੀ, ਮਹਾਂਪੁਰਖਾਂ ਦੀਆਂ ਰਚਨਾਵਾਂ ਜਾਂ ਦੁਨਿਆਵੀ ਰਚਨਾਵਾਂ, ਵਾਸ਼ਨਾ ਸੰਗਤ, ਦੁਨਿਆਵੀ ਵਾਸ਼ਨਾਵਾਂ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਵਿੱਚ ਗਲਤਾਨ ਹੋਣਾ, ਮੁਰਦਿਆਂ ਦੀ ਸੰਗਤ, ਮਰਿਆ ਹੋਇਆਂ ਨੂੰ ਯਾਦ ਕਰਕੇ ਦੁਖੀ ਹੋਣਾ, ਅਤੇ ਪੰਜਵਾਂ ਖਿਆਲੀ ਸੰਗਤ, ਚੰਗੇ ਜਾਂ ਮਾੜੇ, ਦੈਵੀ ਜਾਂ ਮਾਇਕੀ ਖਿਆਲਾਂ ਜਾਂ ਕਲਪਨਾ ਵਿੱਚ ਗਲਤਾਨ ਹੋਣਾ। ਇਸ ਤਰ੍ਹਾਂ ਸਾਡਾ ਮਨ ਜਿਹੋ ਜਿਹੀ ਸਤਾ 'ਤੇ ਜਾਂ ਜਿਸ ਦਰਜੇ 'ਤੇ ਵਿਚਰਦਾ ਹੈ ਉਸ ਦਾ ਅਸਰ, ਉਸ ਦੀ ਰੰਗਤ ਸਾਡੇ ਮਨ ਅਥਵਾ ਅੰਤਸ਼ਕਰਨ ਵਿੱਚ ਦ੍ਰਿੜ ਹੋ ਜਾਂਦੀ ਹੈ। ਇਸ ਲਈ ਹਰ ਕਿਸਮ ਦੀ ਚੰਗੀ ਮਾੜੀ ਸੰਗਤ ਦਾ ਨਿਰਣਾ ਕਰਨਾ ਜ਼ਰੂਰੀ ਹੈ। ਚੰਗੀ ਉੱਤਮ ਸੰਗਤ ਉਹ ਹੈ ਜਿਸ ਨਾਲ ਉੱਚੇ ਸੁੱਚੇ ਅਤੇ ਦੈਵੀ ਆਤਮਕ ਖਿਆਲ ਉਪਜਣ, ਸਾਡੇ ਮਨ ਦੀ ਰੁਚੀ ਨੂੰ ਆਪਣੇ ਕੇਂਦਰ ਵੱਲ, ਅਕਾਲ ਪੁਰਖ ਵੱਲ ਪ੍ਰੇਰਣਾ ਮਿਲੇ ਅਤੇ ਉਸਦੀ ਯਾਦ, ਉਸਦਾ ਸਿਮਰਨ ਵਿੱਚ ਸਹਾਇਤਾ ਮਿਲੇ। ਇਸੇ ਲਈ ਗੁਰਬਾਣੀ ਵਿੱਚ ਸਾਧ ਸੰਗਤ ਜਾਂ ਸਤਸੰਗਤ ਕਰਨ ਦਾ ਤਕੀਦੀ ਹੁਕਮ ਹੈ। ਹਰ ਜਿਉ ਆ ਗਿਆ ਕਰੀ ਅਰਦਾਸ, ਸਾਧੂ ਜਨ ਸੰਗਤ ਹੋਏ ਨਿਵਾਸ। ਐਸੀ ਮਾਂ ਗੋਬਿੰਦ ਤੇ ਟਹਿਲ ਸੰਤਨ ਕੀ, ਸੰਗ ਸਾਧੂ ਕਾ ਹਰ ਨਾਮਾ ਜਪ ਪਰਮ ਗਤੇ। ਇਸ ਦੇ ਐਨ ਉਲਟ ਮਾਇਆ ਦੀ ਸੰਗਤ ਹੈ, ਜਿਸ ਦੀ ਸੰਗਤ ਵਿੱਚ ਅਸੀਂ ਇਤਨੇ ਗਲਤਾਨ, ਇਤਨੇ ਗੁਆਚੇ ਹੋਏ ਹਾਂ ਕਿ ਸਾਨੂੰ ਰੱਬ ਅਤੇ ਉਸਦੇ ਦੈਵੀ ਗੁਣ, ਉਸਦੀ ਉੱਚੀ ਸੁੱਚੀ ਸੰਗਤ ਦੀ ਲੋੜ ਹੀ ਨਹੀਂ ਜਾਪਦੀ। ਮਾਇਆ ਜਾਲ ਪਸਾਰਿਆ ਪੀਤਰ ਚੋਗ ਬਣਾਏ, ਤ੍ਰਿਸ਼ਨਾ ਪੰਖੀ ਫਾਸਿਆ ਨਿਕਸ ਨਾ ਪਾਏ ਮਾਏ, ਜਿਨ ਕੀਤਾ ਤਿਸੇ ਨਾ ਜਾਣੇ ਫਿਰ ਆਵੇ ਜਾਏ। ਇਹ ਦੋਵੇਂ ਗੱਲਾਂ, ਦੈਵੀ ਸੰਗਤ ਅਤੇ ਮਾਇਕੀ ਕੁਸੰਗਤ, ਇੱਕ ਦੂਸਰੇ ਦੇ ਐਨ ਉਲਟ ਹਨ, ਵਿਰੋਧੀ ਹਨ। ਇੱਕ ਤਾਂ ਦੈਵੀ ਗੁਣਾਂ ਵੱਲ ਪ੍ਰੇਰਦੀ ਹੈ ਅਤੇ ਅਕਾਲ ਪੁਰਖ ਦੀ ਯਾਦ ਅਤੇ ਸਿਮਰਨ ਵਿੱਚ ਸਹਾਇਕ ਹੁੰਦੀ ਹੈ। ਦੂਜੀ ਇਸ ਦੇ ਐਨ ਉਲਟ ਮਾਇਆ ਵਿੱਚ ਗਲਤਾਨ ਕਰਕੇ ਰੱਬ ਨੂੰ ਭੁਲਾਉਂਦੀ ਹੈ। ਕਾਹੂ ਕੀ ਸੰਗਤ ਮਿਲ ਜੀਵਨ ਮੁਕਤ ਹੋਏ, ਕਾਹੂ ਕੀ ਸੰਗਤ ਮਿਲ ਜਮਪੁਰ ਜਾਤ ਹੈ। ਇਸ ਲਈ ਦੈਵੀ ਗੁਣਾਂ ਦਾ ਅਤੇ ਮਾਇਕੀ ਕੁਸੰਗਤ ਦਾ ਜੋੜ ਨਹੀਂ ਹੋ ਸਕਦਾ। ਜਿਨ੍ਹਾਂ ਨੇ ਭਗਤੀ ਕਰਨੀ ਹੈ, ਜਿਨ੍ਹਾਂ ਨੇ ਸਿਮਰਨ ਕਰਨਾ ਹੈ, ਜਿਨ੍ਹਾਂ ਨੇ ਨਾਮ ਦੀ ਪ੍ਰਾਪਤੀ ਕਰਨੀ ਹੈ, ਉਹਨਾਂ ਜਿਗਿਆਸੂਆਂ ਲਈ ਹੋਰ ਅਨੇਕ ਪਰਮਾਰਥਿਕ ਸਾਧਨਾਂ ਤੋਂ ਇਲਾਵਾ ਮਾਇਕੀ ਕੁਸੰਗਤ ਤੋਂ ਬਚਣਾ, ਅਲਿਪਤ ਰਹਿਣਾ ਜ਼ਰੂਰੀ ਹੈ। ਵਾੜੀ ਲਈ ਵਾੜ ਕਰਨੀ ਜ਼ਰੂਰੀ ਹੈ, ਨਹੀਂ ਤਾਂ ਨਾਲੋ ਨਾਲ ਮਾਇਕੀ ਵਾਸ਼ਨਾਵੀ ਕੁਸੰਗਤ ਦੇ ਹਿਰਨ ਵਾੜੀ ਨੂੰ ਪ੍ਰਫੁੱਲਿਤ ਨਹੀਂ ਹੋਣ ਦੇਣਗੇ ਜਾਂ ਉੱਕਾ ਹੀ ਉਜਾੜ ਦੇਣਗੇ। ਹਾਂਜੀ, ਜਿਨ੍ਹਾਂ ਨੇ ਭਗਤੀ ਕਰਨੀ ਹੈ, ਜਿਨ੍ਹਾਂ ਨੇ ਸਿਮਰਨ ਕਰਨਾ ਹੈ, ਜਿਨ੍ਹਾਂ ਨੇ ਨਾਮ ਦੀ ਪ੍ਰਾਪਤੀ ਕਰਨੀ ਹੈ, ਉਹਨਾਂ ਜਿਗਿਆਸੂਆਂ ਲਈ ਹੋਰ ਅਨੇਕ ਪਰਮਾਰਥਕ ਸਾਧਨਾ ਤੋਂ ਇਲਾਵਾ ਮਾਇਕੀ ਕੁਸੰਗਤ ਤੋਂ ਬਚਣਾ ਤੇ ਅਲਿਪਤ ਰਹਿਣਾ ਜ਼ਰੂਰੀ ਹੈ। ਸਾਕਤ ਸੰਗ ਨਾ ਕੀਜੀ ਪਿਆਰੇ, ਜੇ ਕਾ ਪਾਰ ਵਸਾਏ, ਜਿਸ ਮਿਲੀਏ ਹਰ ਵਿਸਰੈ ਪਿਆਰੇ, ਸੋ ਮੋਹ ਕਾਲੇ ਉੱਠ ਜਾਏ। ਮਾਇਕੀ ਕੁਸੰਗਤ ਤੋਂ ਬਚਾਓ ਲਈ ਅਲਿਪਤ ਵਰਤਨ ਦੀ ਜਾਚ ਸਿੱਖਣੀ ਪਏਗੀ। ਇਸ ਬਾਬਤ ਹੋਰ ਡੂੰਘੀ ਤੇ ਹੋਰ ਦੀਰਘ ਵਿਚਾਰ ਕਰਨ ਦੀ ਲੋੜ ਹੈ। ਸਭ ਤੋਂ ਪਹਿਲਾਂ ਹੈ ਸੱਚੀ ਕੁਸੰਗਤ। ਇਹ ਤਾਂ ਆਮ ਤੌਰ 'ਤੇ ਮੰਨਿਆ ਜਾਂਦਾ ਹੈ ਕਿ ਜਿਹੋ ਜਿਹੇ ਇਨਸਾਨ ਦੀ ਅਸੀਂ ਸੰਗਤ ਕਰਦੇ ਹਾਂ ਉਹ ਜਿਹੇ ਹੀ ਹੋ ਜਾਂਦੇ ਹਾਂ, ਕਿਉਂਕਿ ਦੋ ਸੰਗੀਆਂ ਵਿੱਚੋਂ ਜਿਸ ਦਾ ਮਨ ਪ੍ਰਬਲ ਹੋਏਗਾ ਉਸ ਦੀ ਰੰਗਤ ਦਾ ਅਸਰ ਦੂਸਰੇ 'ਤੇ ਹੋਣਾ ਲਾਜ਼ਮੀ ਹੈ। ਇੱਕ ਦੂਸਰੇ ਦੇ ਮਨ 'ਤੇ ਮਾਨਸਿਕ ਕਿਰਨਾਂ ਦਾ ਅਸਰ ਹੁੰਦਾ ਹੈ, ਮੈਂਟਲ ਵਾਈਬ੍ਰੇਸ਼ਨਸ ਦਾ ਅਸਰ ਹੁੰਦਾ ਹੈ, ਕਿਉਂਕਿ ਦੁਨੀਆਂ ਵਿੱਚ ਮਾਇਕੀ ਰੰਗਤ ਵਾਲਿਆਂ ਦੀ ਬਹੁਲਤਾ ਹੈ। ਇਸ ਕਰਕੇ ਜਿਗਿਆਸੂਆਂ ਲਈ ਅਤਿ ਜ਼ਰੂਰੀ ਹੈ ਕਿ ਉਹ ਦੁਨੀਆਂ ਵਿੱਚ ਰਹਿੰਦਿਆਂ ਹੋਇਆਂ ਘੱਟ ਤੋਂ ਘੱਟ ਲੋਕਾਂ ਨਾਲ ਵਾਹ ਪਾਉਣ। ਕਬੀਰ, ਸਾਕਤ ਸੰਗ ਨਾ ਕੀਜੀਐ, ਦੂਰੈ ਜਾਈਐ ਭਾਗ, ਬਾਸਨ ਕਾਰੋ ਪਰਸੀਐ ਤੋ ਕਛ ਲਾਗੈ ਦਾਗ। ਇਸ ਤਰ੍ਹਾਂ ਅਸੀਂ ਸੱਚੀ ਕੁਸੰਗਤ ਤੋਂ ਕਾਫ਼ੀ ਹੱਦ ਤੱਕ ਲਿਪਤ ਰਹਿ ਸਕਦੇ ਹਾਂ, ਪਰ ਸੱਚ ਤਾਂ ਇਹ ਹੈ ਕਿ ਅਸੀਂ ਜਾਣ ਬੁੱਝ ਕੇ ਖਾਮ ਖਾ ਦੁਨੀਆਂ ਵਿੱਚ ਸਮਾਜ ਦੇ ਦਾਇਰੇ ਵਿੱਚ ਮਾਇਕੀ ਮਾਮਲੇ 'ਤੇ ਰੁਝੇਵੇਂ ਵਧਾਈ ਜਾਂਦੇ ਹਾਂ। ਦੁਨੀਆਂ ਦੇ ਬੇਲੋੜੇ ਰੁਝੇਵਿਆਂ ਵਿੱਚ ਖੱਚਤ ਹੋ ਕੇ ਆਪਣਾ ਅਮੋਲਕ ਜੀਵਨ ਅਜਾਈ ਗਵਾ ਰਹੇ ਹਾਂ। ਜਿਗਿਆਸੂ ਲਈ ਅਤ ਜ਼ਰੂਰੀ ਹੈ ਕਿ ਆਪਣੇ ਰਿਸ਼ਤੇਦਾਰਾਂ, ਦੋਸਤਾਂ, ਮਿੱਤਰਾਂ, ਜਾਣ ਪਛਾਣ ਦੇ ਦਾਇਰੇ ਨੂੰ ਸੀਮਤ ਕਰਕੇ ਮਨ ਦੇ ਮਾਇਕੀ ਰੁਝੇਵੇਂ ਘਟਾਵੇ। ਇਹਨਾਂ ਰਿਸ਼ਤੇਦਾਰਾਂ, ਇਹਨਾਂ ਦੋਸਤਾਂ ਮਿੱਤਰਾਂ ਦੀਆਂ ਮੋਹ ਮਾਇਆ ਦੀਆਂ ਰੱਸੀਆਂ ਢਿੱਲੀਆਂ ਕਰਦੇ ਹੋਏ ਇਹਨਾਂ ਤੋਂ ਲਿਪਤ ਰਹਿਣ ਦੀ ਜਾਂਚ ਸਿੱਖੀਏ, ਵਰਨਾ ਸਾਡਾ ਮਨ ਇਹਨਾਂ ਦਾ ਹੀ ਇੱਕ ਟਾਰਗੇਟ ਬਣਿਆ ਰਹੇਗਾ, ਨਿਸ਼ਾਨਾ ਬਣਿਆ ਰਹੇਗਾ। ਏਕ ਟੁੰਬ ਸਭ ਜੀ ਕੇ ਬੰਧਨ ਪਾਈ, ਪਰਮ ਭੁਲਾ ਸੰਸਾਰਾ। ਕਬੀਰ, ਹਮਰਾ ਕੋ ਨਹੀਂ ਹਮ ਕਿਸੋਂ ਕੇ ਨਾਈ, ਇਹ ਸਬਕ ਸਿੱਖ ਕੇ ਅਸੀਂ ਇਸ ਦੁਨੀਆਂ ਤੋਂ ਲਿਪਤ ਰਹਿ ਸਕਦੇ ਹਾਂ, ਨਹੀਂ ਤਾਂ ਪਲਜ ਪਲਜ ਸਗਲੀ ਮੂਈ, ਝੂਠੇ ਤੰਦੇ ਮੋਹ ਵਾਲੀ ਸਾਡੀ ਦੁਰਗਤੀ ਹੋਵੇਗੀ। ਦੂਜਾ ਹੈ ਕਿਤਾਬੀ ਕੁਸੰਗਤ। ਕਹਾਵਤ ਹੈ, ਕਿਸੇ ਬੰਦੇ ਦੇ ਆਚਾਰ ਜਾਣਨ ਲਈ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ, ਉਸਦੇ ਸਰਾਣੇ ਪਈਆਂ ਕਿਤਾਬਾਂ ਵੇਖ ਲਵੋ, ਕਿਤਾਬਾਂ ਤੋਂ ਜ਼ਹਿਰ ਹੋ ਜਾਏਗਾ ਕਿ ਉਸਦੀ ਰੁਚੀ ਜਾਂ ਉਸਦੇ ਮਨ ਦੀ ਰੰਗਤ ਕਿਹੋ ਜਿਹੀ ਹੈ। ਜੇ ਕੋਈ ਕਿਤਾਬ ਦੂਜੀ ਵਾਰ ਪੜ੍ਹੀ ਜਾਏ ਤਾਂ ਇਹ ਪੱਕਾ ਸਬੂਤ ਹੋ ਜਾਂਦਾ ਹੈ ਕਿ ਉਸਦਾ ਆਚਾਰ ਕਿਤਾਬਾਂ ਦੇ ਖਿਆਲਾਂ ਅਤੇ ਬਲਬਲਿਆਂ ਦੀ ਰੰਗਤ ਵਾਲਾ ਹੈ, ਭਾਵੇਂ ਉਹ ਉੱਪਰੋਂ ਕਿਹੋ ਜਿਹਾ ਵੀ ਬਣਿਆ ਫਿਰੇ। ਇਸੇ ਤਰ੍ਹਾਂ ਕੌਮਾਂ, ਦੇਸ਼ਾਂ ਅਤੇ ਵਿਸ਼ਵ ਦੇ ਆਚਾਰ ਅਤੇ ਅਖਲਾਕ ਦੀ ਬਾਬਤ ਪਰਖ ਕੀਤੀ ਜਾ ਸਕਦੀ ਹੈ। ਜਿਸ ਕੌਮ, ਜਿਸ ਦੇਸ਼ ਵਿੱਚ ਜਿਹੋ ਜਿਹਾ ਸਾਹਿਤ ਬਹੁਤ ਪੜ੍ਹਿਆ ਜਾਏ, ਉਹਨਾਂ ਦੀ ਰੁਚੀ ਜਿਸ ਸਾਹਿਤ ਨੂੰ ਪੜ੍ਹਨ ਦੀ ਹੋਵੇ ਅਤੇ ਜਿਸ ਕਿਸਮ ਦਾ ਸਾਹਿਤ ਬਹੁਤ ਪ੍ਰਚਲਿਤ ਹੋਵੇ, ਉਸ ਕੌਮ, ਉਸ ਦੇਸ਼ ਦਾ ਆਚਾਰ ਅਤੇ ਸਮੁੱਚਾ ਇਖਲਾਕ ਵੀ ਉਹ ਜਿਹਾ ਹੁੰਦਾ ਹੈ। ਇਸ ਕਲਯੁਗੀ ਜ਼ਮਾਨੇ ਵਿੱਚ ਮਾਇਕੀ ਰੰਗਤ ਅਤੇ ਨੀਵੇਂ ਵਲਵਲਿਆਂ ਵਾਲਾ ਬੇਅੰਤ ਸਾਹਿਤ ਛਪਿਆ ਹੋਇਆ ਹੈ। ਇਸ ਨੂੰ ਪੜ੍ਹ ਕੇ ਖਲਕਤ ਦੇ ਜੀਵ ਮਾਇਕੀ ਰੰਗਤ ਦੇ ਨੀਵੇਂ ਖਿਆਲਾਂ, ਨੀਵੇਂ ਵਲਵਲਿਆਂ ਦੀ ਰੋੜ ਵਿੱਚ ਸਹਿ ਸੁਭਾਏ ਰੁੜੇ ਜਾ ਰਹੇ ਹਨ। ਇਹਨਾਂ ਲਿਖਤਾਂ ਦੀ ਸੰਗਤ ਘਰ ਬੈਠਿਆਂ ਵੀ ਹੋ ਸਕਦੀ ਹੈ ਅਤੇ ਇਸ ਦਾ ਅਸਰ ਦੇਰ ਤਾਈਂ ਰਹਿੰਦਾ ਹੈ। ਇਸ ਲਈ ਜਿਗਿਆਸੂਆਂ ਨੂੰ ਨੀਵੀਆਂ ਰੁਚੀਆਂ ਦੀ ਰੰਗਣ ਵਾਲੀਆਂ ਕਿਤਾਬਾਂ ਤੋਂ ਪਰਹੇਜ਼ ਕਰਨਾ ਜਾਂ ਅਲਿਪਤ ਰਹਿਣਾ ਚਾਹੀਦਾ ਹੈ। ਹੋਰ ਕੂੜ ਪੜ੍ਹਨਾ, ਕੂੜ ਬੋਲਣਾ, ਮਾਇਆ ਨਾਲ ਪਿਆਰ, ਨਾਨਕ ਵਿਣ ਨਾਵੈ ਕੋ ਥਿਰ ਨਹੀਂ, ਪੜ ਪੜ ਹੋਏ ਖੁਆਰ। ਇਸ ਦੇ ਉਲਟ ਚੰਗੀਆਂ ਦੈਵੀ ਰੰਗਤ ਵਾਲੀਆਂ ਕਿਤਾਬਾਂ, ਹਰ ਗੁਣ, ਹਰ ਕਥਾ ਅਤੇ ਗੁਰਬਾਣੀ ਦਾ ਅਭਿਆਸ ਕਰਨਾ ਚਾਹੀਦਾ ਹੈ। ਹਰ ਪੜ, ਹਰ ਲਿਖ, ਹਰ ਜਪ, ਹਰ ਗਾਓ, ਹਰ ਪਵਜਲ ਪਾਰ ਉਤਾਰੀ। ਤੀਜਾ ਹੈ ਵਾਸ਼ਨਾ ਕੁਸੰਗਤ। ਗੁਰਬਾਣੀ ਵਿੱਚ ਲਿਖਿਆ ਹੈ, ਬਿਖੈ ਬਿਖੈ ਕੀ ਵਾਸਨਾ, ਤਜੀ ਨਾ ਜਾਈ, ਅਨੇਕ ਜਤਨ ਕਰ ਰਾਖੀ ਹੈ, ਫਿਰ ਫਿਰ ਲਪਟਾਈ। ਪਾਣੀ ਦਾ ਸੁਭਾਅ ਹੈ ਸੰਗਤ ਦਾ ਅਸਰ ਲੈਣਾ ਅਤੇ ਨਿਵਾਣ ਨੂੰ ਵਗਣਾ। ਇਸੇ ਤਰ੍ਹਾਂ ਮਨ ਦਾ ਸੁਭਾਅ ਹੈ ਕੁਸੰਗਤ ਦਾ ਅਸਰ ਲੈਣਾ ਅਤੇ ਨੀਵੀਆਂ ਰੁਚੀਆਂ ਵੱਲ ਰੋੜਨਾ। ਕਲਯੁਗ ਵਿੱਚ ਵਿਸ਼ੇ ਵਿਕਾਰਾਂ ਦੀਆਂ ਜ਼ਬਰਦਸਤ ਲਹਿਰਾਂ ਚੱਲ ਰਹੀਆਂ ਹਨ। हाँ जी, इस कलयुग विच विषय विकारां दियां जबरदस्त लहरां चल रही हैं। साडे कमजोर मन इन्हां नीवें विषयां दियां लहरां तो बच नहीं सकते, लिप्त नहीं रह सकते। इन्हां तो बचण या लिप्त रहण दा इक्को इक साधन है, साध संगत के अंचल लावो बिखम नदी जाए तरनी। चौथा है मुर्दियां दी कुसंगत। हर एक इंसान के जीवन विच नज़दीकी संबंधियां, मां बाप, भैन भरा, पति पत्नी, बच्चियां, मित्रां दियां मौतां हुंदियां रहिंदियां हन। इन्हां विचों कुछ मौतां दा मन नूं अत्यंत दुख ते सदमा हुंदा है। ऐसियां दुखदाई मौतां नूं मुड़ मुड़ के याद करके उन्हां दे मूंह विच अत्यंत दुखी हुंदे रहिंदे हां। दूजे लफ्ज़ां विच ऐसे मोह माया वाले मुरदियां दियां यादां साडे अंतशकरण दे किसे खल खुंजे विच वसियां होईयां हन, जिसनों असी मोह दे जज्बात नाल पालदे हाँ, पोसते हाँ, इन्हां दी याद द्वारा कुसंगत करके दुख कलेश भोगदे हाँ। असी मरिया होया नूं याद करके उन्हां दी ओगणा दी चर्चा भी करते रहते हाँ। असी उन्हां मुरदियां दी कुसंगत ही नहीं करते, बल्कि उन्हां दे ओगणा नूं ग्रहण करते हाँ ते अपना मन मैला करते हाँ। इसलिए सानू चाहिदा है कि असी मरिया होया नू भुला दईए, तां ही असी मुरदियां दी कुसंगत तो लिप्त रह सकते हाँ। मुए को रोवै किसे सुनावै, पैसा अगर असराल पिया। पंजवां है ख्याली मानसिक कुसंगत। ख्याली कुसंगत यानी थॉट्स सक्षी या किताबी कुसंगत नालों ज्यादा हानिकारक डूंगे असर वाली कुसंगत है। इसलिए इस विषय ते डूंगी विचार करन दी लोड़ है। सच्ची कुसंगत ते किताबी कुसंगत तो तां असी किसे तरह बच सकते हाँ, जिस तरह त्यागी साध अनपढ़ लोग, पर ख्याली कुसंगत तो बचना अत्यंत कठिन है। मन अत सूखम है, मन पारे दी तरह चलाए मान है, ए एक छिनली भी नहीं टिकदा। किसे शरीरिक रुझेवें तो बगैर भी ए मन किसे ख्यालां विच अपनियां रुचियां अनुसार रुझिया रहिंदा है, गलतान रहिंदा है। इस तरह असी हमेशा नीवियां रुचियां अनुसार खाम खा दुनिया विच लिपाए मान रहिंदे हाँ। ख्यालां दियां दो तहां उपरले मन दे ख्याल जो सुपरफ्लुअस थॉट्स हुंदे हन, जिहड़े आउंदे हन ते जांदे हन। दूजे वह ख्याल हैं जिन्हां नूं असीं मुड़ मुड़ याद करके कोट कोट के अपने मन दियां हेठलियां तहां विच जमा कर लैंदे हाँ, ते उन्हां ख्यालां दी साडे मन विच मिसल बन जांदी है। उदाहरण दे तौर ते जे किसे ने साडे नाल बुरा कीता, कोई मेणा मारिया, असी उस मेणे नूं उस विरोधी गल नूं मुड़ मुड़ याद करके अपने मन उपर उस रोस नूं होर डूंघा उकरी जांदे हाँ। इस दा नतीजा ए हुंदा है कि जद भी ओ मेणे मारन वाला साडा विरोधी सानू याद आ जावे तां उस तीखन रोश दा साडे मन ते अत डूंगा अत दुखदाई असर हुंदा है, ते साडा मन ईरखा, द्वैत, नफरत ते क्रोध दी अग विच सड़दा बलदा है। हर वारी जदों उस मिसल नूं असी फलोरदे हाँ तां साडे मन ते उस दी रंगत होर गूढ़ी ते होर डूंगी हुंदी जांदी है, ते समा पा के ये रोसे साडे अंतशकरण विच उतर जांदे हन। भावें उस रोसे दा करता दूर भी होवे, तां वी अचानक उस रोस दी याद या उस रोस का ख्याल आने नाल ही साडे मन उत्ते अत्यंत भैड़ा असर हुंदा है, जिस नाल असी नफरत, क्रोध, ईरखा, द्वैत विच सड़दे बलदे चिड़दे कुड़दे हुए मन ते मैल लाई जांदे हाँ ते दुखी हुंदे जांदे हाँ। दुखदाई गल तां इह है कि इहो जे रोसे, इहो जिहियां मिसलां एक दो नहीं बल्कि अनेकां ही असी अपने हिरदे विच जमा कीतियां होईयां हन। जदों भी साडा मन उपरले रुझेव्यां तो वेला हुंदा है तां उदों इन्हां डूंघे रोसे गिल्लियां शिकायतां दी मैल दी हवाड़ अंदरों उगड़ाउंदी है ते साडे मन नूं साड़ जांदी है। इत्थे नुक्ते वाली गल ए है कि ए सक्षी संगत तों दूर होण दे बावजूद सिर्फ ख्याली संगत दा नतीजा है। सक्षी कुसंगत नालों ख्याली कुसंगत अत्यंत दुखदाई है, खतरनाक है, बिखम है, डूंगे असर वाली है, ते अलिप्त रहन दे बिल्कुल उल्ट है। ਪਰ ਅਸੀਂ ਇਸੇ ਖਿਆਲੀ ਮਾਨਸਿਕ ਕੁਸੰਗਤ ਵਿੱਚ ਚੰਗੀ ਤਰ੍ਹਾਂ ਗਲਤਾਨ ਹੋ ਕੇ ਨਿਗਰਦੇ ਜਾਂਦੇ ਹਾਂ। ਇਸ ਕਾਰਨ ਸਾਡੇ ਵਿੱਚ ਦੈਵੀ ਗੁਣਾਂ ਦੀ ਧਾਰਮਿਕ ਰੁਚੀ ਬਿਲਕੁਲ ਉਪਜਦੀ ਹੀ ਨਹੀਂ ਜਾਂ ਓਪਰੀ ਜਿਹੀ ਉਪਜਦੀ ਹੈ। ਇਸ ਦੁਰਦਸ਼ਾ ਤੋਂ ਬਚਣ ਦਾ ਇੱਕੋ ਅਤੇ ਸਿਰਫ ਇੱਕੋ ਹੀ ਇਲਾਜ ਹੈ ਕਿ ਜਦ ਵੀ ਕੋਈ ਰੋਸੇ ਗਿਲੇ ਕੋਈ ਮਿਹਣੇ ਕੋਈ ਸ਼ਿਕਾਇਤਾਂ ਮਨ ਵਿੱਚ ਉਪਜਣ ਤਾਂ ਉਹਨਾਂ ਨੂੰ ਉਸੇ ਵੇਲੇ ਹਉ ਜਾਂ ਕੋਈ ਨਾ ਕਹਿ ਕੇ ਭੁਲਾਉਣ ਦਾ ਯਤਨ ਕਰੀਏ ਅਤੇ ਫਿਰ ਮੁੜ ਮੁੜ ਕੇ ਯਾਦ ਨਾ ਕਰੀਏ। ਕਿਉਂਕਿ ਜਿੰਨੀ ਵਾਰੀ ਕਿਸੇ ਖਿਆਲ ਨੂੰ ਯਾਦ ਕੀਤਾ ਜਾਵੇ ਤਾਂ ਉਹ ਖਿਆਲ ਸਾਡੇ ਹਿਰਦੇ 'ਤੇ ਚੜ ਕੇ ਗਹਿਰਾ ਉਕਰਿਆ ਜਾਂਦਾ ਹੈ ਅਤੇ ਫਿਰ ਉਸ ਖਿਆਲ ਨੂੰ ਮਿਟਣਾ, ਉਸ ਖਿਆਲ ਤੋਂ ਬਚਣਾ ਜਾਂ ਉਸ ਖਿਆਲ ਤੋਂ ਲਿਪਤ ਰਹਿਣਾ ਕਠਿਨ ਹੋ ਜਾਂਦਾ ਹੈ। ਨੀਵੇਂ ਖਿਆਲਾਂ ਦੀ ਰੰਗਤ ਤੋਂ ਬਚਣ ਅਤੇ ਲਿਪਤ ਰਹਿਣ ਵਿੱਚ ਸਹਾਇਕ ਦੈਵੀ ਗੁਣਾਂ ਨੂੰ ਗ੍ਰਹਿਣ ਕਰਨ ਦੀ ਇਉਂ ਤਾਕੀਦ ਕੀਤੀ ਗਈ ਹੈ, ਰੋਸ ਨ ਕਾਹੂੰ ਸੰਗ ਕਰੋ ਪਰ ਕਾ ਬੁਰਾ ਨਾ ਰੱਖੋ ਚੀਤ, ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ, ਪਰ ਨਿੰਦਾ ਸੁਣ ਆਪ ਹਟਾਵੈ, ਸਾਂਝ ਕਰੀ ਜੈ ਗੁਣੈ ਕੇਰੀ ਛੋੜ ਅਵਗਣ ਚਲੀਐ, ਦਿਆ ਛਿਮਾ ਤਨ ਪ੍ਰੀਤ ਨਿੰਦਾ ਭਲੀ ਕਿਸੈ ਕੀ ਨਾਈ, ਵੇਖ ਕੇ ਅਣਡਿੱਠ ਕਰਨਾ ਸੁਣ ਕੇ ਅਨਸੁਣਾ ਕਰਨਾ। ਗੁਰਮੁਖਤਾ ਅਤੇ ਅਲਿਪਤਤਾ ਇੱਕ ਦੂਜੇ ਦੇ ਪ੍ਰੇਰਕ ਹਨ, ਸਹਾਇਕ ਅਤੇ ਅਨਿੱਖੜਵੇਂ ਅੰਗ ਹਨ। ਅਲਿਪਤ ਰਹੇ ਬਗੈਰ ਗੁਰਮੁਖ ਨਹੀਂ ਬਣ ਸਕਦੇ, ਅਲਿਪਤ ਰਹੇ ਬਗੈਰ ਗੁਰਮੁਖ ਨਹੀਂ ਬਣ ਸਕਦੇ ਅਤੇ ਗੁਰਮੁਖ ਬਣ ਕੇ ਫਿਰ ਸਹਿਸਵਾ ਅਲਿਪਤ ਰਿਹਾ ਜਾਂਦਾ ਹੈ। ਪਹਿਲਾਂ ਗੁਰਮੁਖ ਬਣਨਾ ਹੈ ਅਤੇ ਗੁਰਮੁਖ ਬਣਨ ਲਈ ਅਲਿਪਤ ਰਹਿਣਾ ਜ਼ਰੂਰੀ ਨਹੀਂ ਬਲਕਿ ਲਾਜ਼ਮੀ ਹੈ। ਗੁਰਮੁਖ ਹੋਏ ਸੋ ਲਿਪਤੋ ਵਰਤੈ, ਉਸਤਾ ਪਾਸ ਛੱਡ ਗੁਰ ਪਾਸ ਬਹਿ ਜਾਇਆ, ਗੁਰਮੁਖ ਹੋਏ ਸੋ ਕਰੈ ਵਿਚਾਰ ਉਸ ਅਲਿਪਤੋ ਰਹਿਣਾ। ਗੁਰਮੁਖ ਉਹ ਹੈ, ਗੁਰਮੁਖ ਉਹ ਹੈ ਜਿਸਨੇ ਮਨ ਦਾ ਰੁੱਖ ਗੁਰੂ ਵੱਲ ਹੋਵੇ, ਯਾਨੀ ਗੁਰੂ ਦੇ ਸਨਮੁਖ ਹੋ ਕੇ ਗੁਰੂ ਦੇ ਹੁਕਮ ਵਿੱਚ, ਗੁਰੂ ਦੇ ਪਿਆਰ ਵਿੱਚ, ਗੁਰੂ ਦੇ ਪ੍ਰਾਇਣ ਹੋ ਕੇ, ਗੁਰੂ ਦੇ ਨਾਮ ਰੰਗਣ ਵਿੱਚ ਰੰਗਿਆ ਹੋਵੇ, ਗੁਰੂ ਉਪਦੇਸ਼ਾਂ ਦੀ ਸੇਧ ਲੈ ਕੇ ਦੈਵੀ ਆਤਮਕ ਜੀਵਨ ਜੀਵੇ। ਜੇ ਕੋ ਸਿੱਖ ਗੁਰਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ, ਜਿਉ ਰਹਿ ਗੁਰ ਨਾਲੇ, ਗੁਰ ਕੈ ਚਰਨ ਹਿਰਦੈ ਧਿਆਏ, ਅੰਤਰ ਆਤਮੇ ਸਮਾਲੈ, ਆਪ ਛੱਡ ਸਦਾ ਰਹਿ ਪਰਣੈ, ਗੁਰਬਿਨ ਅਵਰ ਨਾ ਜਾਣੈ ਕੋਈ, ਕਹਿ ਨਾਨਕ ਸੁਣੈ ਸੰਤੋ ਸੋ ਸਿੱਖ ਸਨਮੁਖ ਹੋਏ। ਗੁਰਬਾਣੀ ਵਿੱਚ ਮਿਲ ਸਾਧ ਸੰਗਤ ਭਜ ਕੇਵਲ ਨਾਮ ਬਹੁਤ ਹੀ ਕਮਾਲ ਦੀ ਜੁੱਤੀ ਦੱਸੀ ਗਈ ਹੈ। ਸਾਧ ਸੰਗਤ ਰੂਪੀ ਵਾੜ ਅੰਦਰ ਰਹਿੰਦਿਆਂ ਹੋਇਆਂ ਅਸੀਂ ਮਾਇਆ ਦੀ ਕੁਸੰਗਤ ਦੇ ਅਸਰਾਂ ਤੋਂ ਬਚ ਸਕਦੇ ਹਾਂ, ਅਲਿਪਤ ਰਹਿ ਸਕਦੇ ਹਾਂ ਅਤੇ ਨਾਮ ਸਿਮਰਨ ਹੋ ਸਕਦਾ ਹੈ। ਪ੍ਰਭ ਕਾ ਸਿਮਰਨ ਸਾਧ ਕੇ ਸੰਗ, ਅਸਲ ਵਿੱਚ ਸਾਨੂੰ ਆਪਣੇ ਮਨ ਦੀ ਅਸਲੀ ਹਾਲਤ ਦਾ, ਆਪਣੇ ਮਨ ਦੀ ਅਸਲੀ ਦੁਰਦਸ਼ਾ ਦਾ ਸਹੀ ਗਿਆਨ ਨਹੀਂ ਹੈ, ਕਿਉਂਕਿ ਅਸੀਂ ਆਪਣੇ ਮਨ ਦੀ ਅਸਲੀ ਅਧੋਗਤੀ ਤੋਂ ਬਿਲਕੁਲ ਬੇਪਰਵਾਹ ਅਤੇ ਅਣਜਾਣ ਹਾਂ। ਇਸ ਵੱਲ ਧਿਆਨ ਦੇਣ ਦੀ ਲੋੜ ਹੀ ਨਹੀਂ ਸਾਨੂੰ ਪਾਸਦੀ ਅਤੇ ਜਾਣ ਬੁੱਝ ਕੇ ਅਵੇਸਲੇ ਜਾਂ ਮਚਲੇ ਹੋ ਕੇ ਆਪਣੀਆਂ ਆਦਤਾਂ ਅਤੇ ਆਪਣੇ ਸੰਸਕਾਰਾਂ ਦੇ ਵਹਿਣ ਵਿੱਚ ਅੰਨੇ ਵਾਹ ਰੁੜੀ ਜਾ ਰਹੇ ਹਾਂ। ਅਨੋਖੀ ਗੱਲ ਤਾਂ ਇਹ ਹੈ ਕਿ ਜਿੱਥੇ ਆਪ ਤਾਂ ਅਸੀਂ ਅਗਿਆਨਤਾ ਵਿੱਚ ਪਲਚ ਪਲਚ ਸਗਲੀ ਮੂਈ ਝੂਠੇ ਧੰਦੇ ਮੋਹ ਵਿੱਚ ਰੁੜ ਰਹੇ ਹਾਂ, ਉੱਥੇ ਦੂਜਿਆਂ 'ਤੇ ਨੁਕਤਾਚੀਨੀ ਅਤੇ ਦੂਸ਼ਣ ਲਾਉਣ ਲਈ ਤਿਆਰ ਬਰ ਤਿਆਰ ਅਤੇ ਕਾਹਲੇ ਹੋਏ ਰਹਿੰਦੇ ਹਾਂ। ਆਪਣੀ ਹੋਮੇ ਦੇ ਅਕਲ ਦੇ ਸਿੰਘ ਤਿੱਖੇ ਕਰਕੇ ਦੂਜਿਆਂ ਨਾਲ ਖਹਿੰਦੇ ਰਹਿੰਦੇ ਹਾਂ, ਇਸ ਵਿੱਚ ਆਪਣੀ ਵਡਿਆਈ ਅਤੇ ਆਪਣਾ ਮਾਣ ਸਮਝਦੇ ਹਾਂ। ਐਸੀ ਮਾਨਸਿਕ ਗਲਾਨੀ ਵਿੱਚ ਗਲਤਾਨ ਰਹਿਣਾ ਇਹ ਅਲਿਪਤ ਰਹਿਣ ਦੇ ਸਬਕ ਦੇ ਐਨ ਉਲਟ ਹੈ। ਸਾਡੀ ਮਾਨਸਿਕ ਦੁਨੀਆ ਵਿੱਚ ਇੱਕ ਹੋਰ ਬੜਾ ਭੈੜਾ ਨੁਕਸ ਇਹ ਹੈ ਕਿ ਅਸੀਂ ਸਾਰੇ ਖਾਮ ਖਾ ਫਜ਼ੂਲ ਬੇਲੋੜੀਆਂ ਗੱਲਾਂ ਵਿੱਚ ਆਪਣਾ ਕੀਮਤੀ ਵਕਤ ਵਿਅਰਥ ਗਵਾਈ ਜਾ ਰਹੇ ਹਾਂ। ਜਿੱਥੇ ਆਦਮੀ ਕਾਰੋਬਾਰ, ਰਾਜਸੀ, ਭਾਈਚਾਰਕ ਮਾਮਲਿਆਂ ਵਿੱਚ ਅਜਾਈ ਬਹਿਸ ਕਰਕੇ ਵਕਤ ਬਰਬਾਦ ਕਰਦੇ ਹਨ, ਉੱਥੇ ਜਨਾਨੀਆਂ ਖਾਣ ਪੀਣ, ਕੱਪੜੇ ਗਹਿਣੇ, ਬੱਚਿਆਂ ਸੰਬੰਧੀਆਂ ਦੀਆਂ ਗੱਲਾਂ, ਨਿੰਦਿਆ ਚੁਗਲੀ ਵਿੱਚ ਗਲਤਾਨ ਰਹਿੰਦੀਆਂ ਹਨ। ਕਿਸੇ ਨੂੰ ਲਿਪਤ ਰਹਿਣ ਦੇ ਸਬਕ ਦੀ ਸੋਝੀ ਹੀ ਨਹੀਂ। ਇਸੇ ਕਾਰਨ ਅਸੀਂ ਧਰਮ ਦੇ ਦੈਵੀ ਗੁਣਾਂ ਤੋਂ ਦੂਰ ਹਾਂ ਅਤੇ ਵਾਂਝੇ ਜਾ ਰਹੇ ਹਾਂ। जे किसी ने शहरां विच सट्टे दा बाजार वेख्या होवे उन्हां नूं पता होएगा कि उत्थे बेअंत व्यापारियां दा इकट्ठ हुंदा है, उच्ची उच्ची बोलियां देंदे हन, जिस कारण उत्थे रोला रोल कचोला पिया रहिंदा है। एंड ऐसे तरह जी ठीक ऐसे तरह साडे मन रूपी सट्टे दे बाजार विच कई किस्म दे सख्शी ख्याली माइकी व्यापारियां ने दिन रात पड़थू मचाया होया है। इस कारण साडा मन एक खिन लई भी नहीं टिकदा। ओपरी ख्याली फजूल दुनिया विच असी अपने आप अपने मन विच वसाई हुई है। इस आपू सहेड़ी इस ख्याली बेलोड़ी दुखदाई दुनिया नाल साडा मन हर वेले गलतान होया रहिंदा है। असी अमोलक जीवन नू पलज पलज सगली मुई झूठे तंदे मोन सार जाई गवा रहे हां। बारले वैरियां तो तां बचाव हो सकता है, पर साडे बुक्कल विच रहिंदे वैरियां तो बचण दा कोई साधन नहीं है। अंदरले वैरियां दे गुज्जे वारां तो तां असी हमेशा ही मार खांदे रहिंदे हां। असी साडी अंदरली आपू वसाई आपू पाली हुई इस ख्याली दुनिया दे अजाई रुझेव्यां दे पड़थू विच अत दुखी होके नरकमई जीवन भी भुगत रहे हां। शांत अलिप्त रहना तां किसे नूं चेते ही नहीं आउंदा ते ना ही इस दी किसे नूं लोड़ प्रतीत हुंदी है। इस विषय ते गुरबाणी उपदेश देंदी है, शेखा चो चक्किया चो वाया ए मन इकत करान ए हड़ ते हड़ छड़ तू गुड़ का शब्द पचान। चिंतत ही दिसै सब कोए चेतै एक तही सुख होए। असी ना उपदेशां तो इलावा बाकी सारी बाणी नू भी ओपरे जे मन नाली पढ़ सुन छड़दे हां। इना दे अंतरी पावां वल ध्यान तां की देना सी, ध्यान देन दी लोड़ ही प्रतीत नहीं करदे, कमाण दा ख्याल भी नहीं आउंदा। साडा मन दिन रात अनेक चिंतन विच रुड़िया रुझिया रहिंदा है, पर गुरबाणी तां साफ हुक्म है चेतै एक, यानी एक चिंतन विच मन लाई रखना है। साडे होमे वेड़े मन नूं गुरु साहिबां ने सेखा चो चक्किया चो वाया दे डूंगे कटाक भरे शब्दां नाल संबोधन करके ताड़ना कीती है कि अनेकां रुझेव्यां विच गलतान होके कुसंगत करन दी बजाए इकत कर आण दी सिख्या लवै, यानी एक नाम दे करवासा करे। ए ताही हो सकता है जी जद असी लिप्त रहन दा सबक सीख के अपनी अलप बुद्धि दी एहड़ तेहड़ दी सियाणप छड़ के गुरु दा परम तत् रूप शब्द पछाणीए। सर्दियां विच आपां ठंड तो बचण लई गर्म कपड़े ते रजाइयां दी वरतों करदे हां। कई बारी आपां इस गल नूं भी वेख्या होएगा कि सौण लग्या किसे पासों भी रजाई दा पल्ला चुकिया जाए तो उत्थों दी ठंड लगन लग पैंदी है। आपां सारिया पासों तो रजाई नूं हेठां दब लैंदे हाँ ताकि ठंड अंदर ना आ सके, रजाई दा निग अंदर कायम रहे। इसे करके आपां सर्दियां विच महंगे गर्म कपड़े खरीदते हाँ। जेकर गो करके घोख्या जाए तो असलियत दा यह पता लगेगा कि गर्म कपड़िया या रजाई विच अपनी कोई गरमाइश या निग नहीं है, बल्कि निग दा असल विच साडे शरीर विच है। ये शरीरिक अग्नि ये निग साडे शरीर दे अंदर मौजूद है, पर जद बाहरली ठंडी हवा लगती है तो यह निग उड जाता है या न्यूट्रलाइज हो जाता है, जाया हो जाता है तो सानू ठंड महसूस होती है। इस बाहरली ठंडी हवा ते अंदरली शरीरिक निग दे विचकार जे कोई रुकावट या बचाव हो जाए तो बाहरली ठंड ते अंदरला शरीरिक निग अंदर कायम रह सकता है, यानी इन्हां दोहां बाहरली ठंड ते अंदरली निग दे दरमियान कोई पर्दा कोई इंसुलेशन किया जाए तो एक दूजे दा मेल ना हो सके। इस नियम अनुसार ठंडे देशां विच मकान एयर कंडीशन किए जाते हैं, इस तरह जे बाहर बर्फ पैंदी होवे तां घर दा अंदर बिजली नाल गर्म रहिंदा है, क्योंकि दीवारां विच मसाला पा के बाहरली ठंडी हवा नूं अंदर तसण तो रोकिया जाता है। दूजे लफ्जां विच अंदरले निग नूं बाहरली ठंडी हवा तो अड रखिया जाता है, अलेप रखिया जाता है जी। बिल्कुल इसे तरह साडे अंतरात्मे इलाही प्रीत है, प्रेम रस ते चाव दा सोमा है। साडे अंदर इलाही प्रीत प्रेम रस चौ दा सोर्स है, पर असी इन्हां दैवी गुणा तो वांझे जा रहे हाँ, क्योंकि साडे मन की बिरती साडे मन की सुरती ये बाहर मुखी होण करके इन्हां देवी दैवी गुणा दे निग तो शांति रस ते चौ दे सुख तो अनजाण है, अविसला है, बेमुख हो के बाहरले रसा कसा दे खिन भंगर सुखा मगर अन्ने वाह भजे फिरदे हाँ। दूजे शब्दों विच असी बाहर मुखी हो के अपने अंदरले शांति रस चाओ प्रीत प्रेम दे दैवी ते सदीवी सुखा तो वांझे जा रहे हाँ। जे असी अंतरमुखी लाई प्रीत प्रेम रस चाओ दा आत्मक निग मानना चाहते हाँ, जे असी ये चाहते हाँ कि असी अंतरमुखी हो के इलाही प्रीत प्रेम रस चाओ दा आत्मिक निग माणिए, तां सानू बाहर मुखी होण दी बजाए अंतरमुखी होना पवेगा, वरना सारी दुनिया वांग असी भी बाहर मुखी दुनिया विच पलच पलच सगली मुई झूठे तंदे मोह वाला जीवन ही बतीत करी जावांगे, ते साडा मन मायकी दुनिया दे तीखण मायकी दुनिया दे खुबवें तीरां दा शिकार बनिया रहेगा। दुनिया केरी दोस्ती मनमुख दज मरन जमपुर बदे मारिए वेला ना लहन। बार मुखी बिरती नूं अंतरमुखी करन लई सब तो आसान ते सब तो सरल तरीका है जो गुरबाणी विच दस्या है, अलिप्त वरतो। साडे मन दी बिरती सुरती जो हमेशा बाहर मुखी रहिंदी है उसनों उल्टा के अंतरमुखी करना है। से वडभागी जिन शब्द पछाणिया बाहर जांदा कर मैं आणिया। सायर सपत परे जल निर्मल उल्टी नाव तरावे बाहर जातो ठाक रहावे गुरमुख सहज समावे। गुब्बारे विच हवा नालों भी हल्की गैस भरी जांदी है उसनू चार चुफेरियों रस्सियां नाल जमीन ते बन्या जांदा है। जदों गुब्बारा गैस नाल भरपूर होके उड्डण लई तैयार हो जांदा है तां उसदियां सारियां रस्सियां इकदम खोल दित्तियां जांदियां हन ते ओ आप मुहारे उपर उड़ के पुलाड़ विच तारियां लांदा है। जी इसे तरह साडे मन रूपी गुब्बारे विच होमे ईरखा द्वैत फिकर चिंता साड़ा काड़ा ये नीवे ख्यालां दी मैली ते भारी हवा भरी होई है। इसनों नालों नाल असी वधाई जांदे हाँ। इस तों इलावा अपने मन दी तृष्णा मैं मेरी दियां रस्सियां दियां गंढां मैं मेरी रूपी मैं रूपी धरती नाल होर कस के जकड़ी जांदे हाँ। इस नाल साड़ी रूह दा गुब्बारा अपने केंद्र अपने इलाही मंडल दे आकाशां वल उड़ नहीं सकता। इस विचार दे दो खास नुक्ते हैं। एक है ओ हल्की गैस जो गुब्बारे नूं उड़ाउंदी है ओ केड़ी है, दूजा मैं मेरी दियां रस्सियां दी पकड़। साडा मन जद नीवें दुनियावी संकल्पां काम क्रोध ईरखा द्वैत साड़ा वैर विरोध तृष्णा विच गलतान हुंदा है तां मन मैला ते पारा होके मोह ममता दी पकड़ विच जकड़िया जांदा है। नानक औगन जेतड़े ते गली जंजीर। दूजे मैं मेरी दियां रस्सियां नाल असी अपने मन नूं माया दी धरती नाल बहुत पीढ़ियां गंढां दे के बन्निया होया है, जिस नूं साडी रूह लई अपने केंद्र वल अपने इलाही मंडल विच उडारियां लाउणियां असंभव हन। मेरी मेरी तार बंधन बंधिया मेरी मेरी तारी उहां पैर लोहारी। उच्चे सुचे आत्मिक प्रेम स्वैपना दे मंडलां विच उडारियां लाउण लई दो साधन हन। पहला है अपनी रूह दे गुब्बारे विच हल्की गैस यानी साध संगत विच विचरदिया होया अपने हिरदे अंदर विराग उच्चे सुचे सोने वलवले नावें दा रंग शरदा पै पावनी प्रेम स्वैपना पैदा करिए, जो कि माइकी ख्यालां दियां वाशनावां तो बहुत हल्की गैस है जिस नाल साडा मन निर्मल हो जांदा है। ਹਾਂਜੀ ਆਪਣੀ ਰੂਹ ਦੇ ਗੁਬਾਰੇ ਵਿੱਚ ਹਲਕੀ ਗੈਸ, ਯਾਨੀ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਆਪਣੇ ਹਿਰਦੇ ਅੰਦਰ ਵਿਰਾਗ, ਉੱਚੇ ਸੁੱਚੇ ਸੋਹਣੇ ਵਲਵਲੇ, ਨਾਮੇ ਦਾ ਰੰਗ, ਸ਼ਰਧਾ ਭੈ ਭਾਵਨੀ ਅਤੇ ਪ੍ਰੇਮ ਸਵਪਨਾ ਪੈਦਾ ਕਰੀਏ। ਇਹ ਮਾਇਕੀ ਖਿਆਲਾਂ ਦੀਆਂ ਵਾਸ਼ਨਾਵਾਂ ਤੋਂ ਬਹੁਤ ਹਲਕੀ ਗੈਸ ਹੈ, ਇਸ ਨਾਲ ਸਾਡਾ ਮਨ ਨਿਰਮਲ ਹੋ ਜਾਂਦਾ ਹੈ। ਸਾਧ ਸੰਗਤ ਜੋ ਹਰ ਗੁਣ ਗਾਵੈ ਸੋ ਨਿਰਮਲ ਕਰ ਲੀਜੈ। ਦੂਜਾ ਸਾਧਨ ਹੈ ਦੁਨੀਆਂ ਅਤੇ ਰਿਸ਼ਤੇਦਾਰੀ ਦੀਆਂ ਪਿੰਡੀਆਂ ਗੰਢਾਂ ਖੋਲਣੀਆਂ। ਜਿੰਨਾ ਚਿਰ ਅਸੀਂ ਮੈਂ ਮੇਰੇ ਦੀਆਂ ਰੱਸੀਆਂ ਢਿੱਲੀਆਂ ਕਰਕੇ ਨਹੀਂ ਖੋਲਦੇ, ਸਾਡੇ ਪਾਠ ਪੂਜਾ ਭਜਨ ਬੰਦਗੀ ਧਾਰਮਿਕ ਕਰਮ ਕਾਂਡ ਹੀ ਬਣ ਕੇ ਰਹਿ ਜਾਂਦੇ ਹਨ। ਇਸ ਦਾ ਪ੍ਰਤੱਖ ਨਤੀਜਾ ਸਾਡੀ ਮੌਜੂਦਾ ਸਰੀਰਕ ਮਾਨਸਿਕ ਧਾਰਮਿਕ ਅਤੇ ਆਤਮਿਕ ਹਾਲਤ ਹੈ। ਮੇਰੀ ਮੇਰੀ ਕਰ ਕਰ ਮੁੱਠੋਂ ਪਾਪ ਕਰਤ, ਨਹਿ ਪਰੀ ਦਇਆ ਮਹਾਂਵਿਕਾਰ ਘੋਰ ਦੁੱਖ ਸਾਗਰ, ਤਿਸ ਮੈਂ ਪ੍ਰਾਣੀ ਗਲਤ ਪਿਆ। ਆਤਮਕ ਉਡਾਰੀਆਂ ਲਈ ਜੀ, ਆਤਮਕ ਉਡਾਰੀਆਂ ਲਈ ਤਾਂ ਕਬੀਰ ਹਮਰਾ ਕੋ ਨਹੀਂ ਹਮ ਕਿਸੂ ਕੇ ਨਾਈ ਵਾਂਗ ਕੋਰੇ ਹੋਣਾ ਜ਼ਰੂਰੀ ਹੈ ਅਤੇ ਕੋਰੇ ਹੋ ਕੇ ਲਿਪਤ ਰਹਿ ਸਕਦੇ ਹਾਂ। ਅਸੀਂ ਤਾਂ ਰਿਸ਼ਤੇਦਾਰੀ ਅਤੇ ਮੈਂ ਮੇਰੀ ਦੀਆਂ ਰੱਸੀਆਂ ਨਿੱਤ ਹੋਰ ਪਿੰਡੀਆਂ ਕਰੀ ਜਾ ਰਹੇ ਹਾਂ ਅਤੇ ਦੁਖੀ ਹੋ ਰਹੇ ਹਾਂ। ਫਾਸਨ ਕੀ ਵਿਦ ਸਭ ਕੋ ਜਾਣਾ, ਛੂਟਨ ਕੀ ਇੱਕ ਕੋਈ। ਮੈਂ ਮੇਰੀ ਵਿੱਚ ਫਸਣਾ ਤਾਂ ਹਰ ਕੋਈ ਜਾਣਦਾ ਹੈ, ਪਰ ਮਾਇਆ ਰੂਪੀ ਸਦੀਵੀ ਕੈਦ ਜਾਂ ਫੰਦੇ ਤੋਂ ਛੁੱਟਣ ਲਈ ਸਾਨੂੰ ਉਹਨਾਂ ਗੁਰਮੁਖ ਪਿਆਰਿਆਂ ਉਹਨਾਂ ਮਹਾਂਪੁਰਖਾਂ ਕੋਲੋਂ ਇਹ ਵਿਧੀ ਸਿੱਖਣੀ ਪਵੇਗੀ, ਜੋ ਆਪ ਅਲਿਪਤ ਰਹਿਣ ਦਾ ਸਬਕ ਕਮਾ ਕੇ ਇਸ ਝੂਠੇ ਧੰਦੇ ਮੋਹ ਤੋਂ ਸੁਰਖਰੂ ਹੋ ਚੁੱਕੇ ਹਨ। ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰੈ ਵਿਥਾਰ ਦੇ ਹੁਕਮ ਦੀ ਪਾਲਣਾ ਕਰਦੇ ਹਨ। ਜੀ ਮੈਂ ਮੇਰੀ ਵਿੱਚ ਫਸਣਾ ਤਾਂ ਹਰ ਕੋਈ ਜਾਣਦਾ ਹੈ, ਪਰ ਮਾਇਆ ਰੂਪੀ ਸਦੀਵੀ ਕੈਦ ਦੇ ਫੰਦੇ ਤੋਂ ਛੁੱਟਣ ਲਈ ਸਾਨੂੰ ਉਹਨਾਂ ਗੁਰਮੁਖ ਪਿਆਰਿਆਂ ਉਹਨਾਂ ਮਹਾਂਪੁਰਖਾਂ ਕੋਲੋਂ ਇਹ ਵਿਧੀ ਸਿੱਖਣੀ ਪਵੇਗੀ, ਜੋ ਲਿਪਤ ਰਹਿਣ ਦਾ ਸਬਕ ਕਮਾ ਕੇ ਇਸ ਝੂਠੇ ਧੰਦੇ ਮੋਹ ਤੋਂ ਸੁਰਖਰੂ ਹੋ ਚੁੱਕੇ ਹਨ। ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰੈ ਵਿਥਾਰ ਦੇ ਹੁਕਮ ਦੀ ਪਾਲਣਾ ਕਰਦੇ ਹਨ, ਪਰ ਇਹੋ ਜਿਹੇ ਬਖਸ਼ੇ ਹੋਏ ਗੁਰਮੁਖ ਪਿਆਰੇ ਉਹ ਤਾਂ ਵਿਰਲੇ ਹਨ। ਗੁਰਪ੍ਰਸਾਦ ਵਿਖਿਆ ਪਰ ਹਰੈ, ਮਨ ਕੀ ਬਾਸਨਾ ਮਨ ਤੈ ਟਰੈ, ਇੰਦਰੀ ਜੀਤ ਪੰਚ ਦੋਖ ਤੇ ਰਹਿਤ, ਨਾਨਕ ਕੋਟ ਮਧੇ ਕੋ ਐਸਾ ਪਰਸ। ਅਲਿਪਤਤਾ, ਨਿਰਾਰਾਪਨ ਜਾਂ ਉਦਾਸੀ ਇਹ ਦੋ ਦਰਜਿਆਂ 'ਤੇ ਹੁੰਦੀ ਹੈ, ਸਰੀਰਕ ਅਤੇ ਮਾਨਸਿਕ। ਜਦ ਅਸੀਂ ਆਪਣੀ ਬੁੱਧੀ ਅਤੇ ਮਨ ਦੁਆਰਾ ਤਿਆਗ ਕਰਦੇ ਹਾਂ, ਆਪਣੇ ਮਨ ਦਾ ਕੋਈ ਤਿਆਗ ਕਰਦੇ ਹਾਂ ਤਾਂ ਇਹ ਦਿਮਾਗੀ ਤਿਆਗ ਅਧੂਰਾ ਹੁੰਦਾ ਹੈ, ਇਹ ਓਪਰਾ ਹੁੰਦਾ ਹੈ। ਜਦ ਕਦੇ ਸਾਡਾ ਮਨ ਬੇਮੁੱਖ ਹੋ ਜਾਏ ਤਾਂ ਆਪਣੀਆਂ ਉਕਤੀਆਂ ਜੁਗਤੀਆਂ ਨਾਲ ਮਨ ਨੂੰ ਵਰਗਲਾ ਕੇ ਇਸ ਖਿਆਲੀ ਤਿਆਗ ਤੋਂ ਛੁਟਕਾਰਾ ਕਰ ਲੈਂਦਾ ਹੈ ਅਤੇ ਫਿਰ ਉਸੇ ਮੈਂ ਮੇਰੀ ਦੇ ਬਿਖਮ ਦਾਇਰੇ ਵਿੱਚ ਫਸ ਜਾਂਦਾ ਹੈ। ਗੁਰਬਾਣੀ ਅਨੁਸਾਰ ਉਦਾਸੀ, ਵਿਰਾਗ ਅਤੇ ਤਿਆਗ ਇਹ ਸ਼ਬਦ ਵਿਚਾਰੇ ਵਾਲੀ ਹੈ, ਇਸ ਨੂੰ ਬੜੇ ਧਿਆਨ ਨਾਲ ਸਮਝਣ ਦੀ ਲੋੜ ਹੈ। ਕਿਵੇਂ? ਗੁਰੂ ਕੋਲੋਂ ਗੁਰਮੰਤਰ ਜਾਂ ਸ਼ਬਦ ਲੈ ਕੇ ਜਦ ਸਾਧ ਸੰਗਤ ਦੀ ਅਗਵਾਈ ਅਤੇ ਸਹਾਇਤਾ ਨਾਲ ਦਿਨ ਰਾਤ ਸ਼ਬਦ ਕਮਾਈ ਕਰਦੇ ਕਰਦੇ ਸਾਡੇ ਮਨ, ਸਾਡੇ ਚਿੱਤ, ਸਾਡੇ ਹਿਰਦੇ ਵਿੱਚ ਸ਼ਬਦ ਤਸ ਵਸ ਰਸ ਜਾਵੇ ਤਾਂ ਸਾਡਾ ਮਨ ਸ਼ਬਦ ਰੂਪ ਹੋ ਜਾਂਦਾ ਹੈ। ਇਸ ਤਰ੍ਹਾਂ ਸ਼ਬਦ ਸੁਰ ਦੁਆਰਾ ਸ਼ਬਦ ਗੁਰੂ ਦੀ ਚਰਨ ਸ਼ਰਨ ਵਿੱਚ ਰੰਗ ਰਸ ਮਾਣਦਾ ਹੋਇਆ ਅਲਮਸਤ ਮਤਵਾਰਾ ਹੋ ਕੇ ਨਾਮ ਮਹਾਰਸ ਵਿੱਚ ਲਿਵਲੀਨ ਹੋ ਜਾਂਦਾ ਹੈ ਤਾਂ ਆਤਮਿਕ ਤਿਆਗ, ਉਦਾਸੀ ਅਤੇ ਅਲਿਪਤਤਾ ਰਹਿਣ ਦੀ ਸਹੀ ਜਾਂਚ ਆਉਂਦੀ ਹੈ। ਚਰਨ ਕਮਲ ਮਕਰੰਦ ਰਸ ਲੁਬੰਤ ਹੋਏ, ਮਾਇਆ ਮੈਂ ਉਦਾਸ ਬਾਸ ਵਿਰਲੋ ਵੈਰਾਗੀ ਹੈ। ਅਸਲ ਵਿੱਚ ਮਨ ਨੂੰ ਹਰੀ ਅੰਗੂਰੀ ਵਾਂਗ ਮਜ਼ੇਦਾਰ ਸਵਾਦਲੀ ਚਾਟ ਚਾਹੀਦੀ ਹੈ, ਜਿਸ ਵਿੱਚ ਉਹ ਰਸ ਮਾਣ ਕੇ ਅਲਮਸਤ ਮਤਵਾਰਾ ਹੋ ਸਕੇ। ਜਿੰਨਾ ਚਿਰ ਇਸ ਮਨ ਨੂੰ ਚੇਰੀ ਚੰਗੇਰੀ ਸਵਾਦਲੀ ਚਾਟ ਨਹੀਂ ਮਿਲਦੀ, ਉਨਾ ਚਿਰ ਇਸ ਦਾ ਨੀਵੀਆਂ ਰਸਾਂ ਕਸਾਂ ਵਿੱਚ ਗਲਤਾਨ ਹੋ ਕੇ ਮਸਤ ਰਹਿਣਾ ਲਾਜ਼ਮੀ ਹੈ। ਇਹ ਰਸ ਛਾਡੇ ਉਹ ਰਸ ਆਵਾ, ਉਹ ਰਸ ਪੀਆ ਇਹ ਰਸ ਨਹੀਂ ਪਾਵਾ। ਇਸ ਲਈ ਨੀਵੇਂ ਰਸਾਂ ਕਸਾਂ ਦੀ ਚਾਟ ਉੱਤੇ ਰਿੱਝੇ ਹੋਏ ਮਨ ਨੂੰ किसे उच्चे किसे सुच्चे, किसे प्रीत प्रेम रस जाओ अथवा नाम दे महारस वाल प्रेरण लई उना महापुरखा उना बख्शे होए गुरमुख प्यारियां दी संगत अथवा साध संगत दी अत्यंत लोड़ है, जेड़े आप सदा नाम दे अनुभवी प्रकाश विच इलाही प्रेम स्वप्ना दा रंग मानदे हन, इलाही प्रेम स्वप्ना दा रस मानदे हन, जिस करके इना दे मन उत्ते माइकी रंगत दा कोई असर ही नहीं हुंदा। अंजन माहे निरंजन रही है जोग जुगती पाया अनुसार ये सह सुबाए अलिप्त वरते हन। हर एक सोग दूहों ते मुक्ते सदा अलिप्त जोग और जुगते, अलिप्त रहन दा इहो ही को एक सोखा साधन है जिस नाल साडा मन माया रूपी चार दे रसा कसों तो उठ के इलाही महारस वल प्रेरिया जा सकता है या मन दी रुचि नू उल्टा के बदलिया जा सकता है। एहो ही असली जी एहो ही पक्की सहज उदासी है। इस तरह असी अपने मन नू संपूर्ण तौर ते गुरु समर्पण कर सकते हाँ ते माया तो पूर्ण तौर ते अलिप्त रह सकते हाँ। इस तरह गुरु प्यार विच संपूर्ण समर्पण ही कंप्लीट सरेंडर इन लव ऑफ गॉड ये सब तो सोखा ते सह साधन है। गुरमुख होए को करे विचार उस अलिप्तो रहना, हर नाम जपै आप उदरे उस पिछे डुबदे भी तरना। गुरबाणी दे सुकम नू पलटा पालन लई साडा मन अपने आप सह सुबाए, मैं मेरी तो त्यागी उदासी निरारा ते अलिप्त रह सकता है। अंदरों जिनका मोह टुटा तिनका शब्द सच्चे सवारिया। अलिप्त रहने विच साहे गुरबाणी दे हेठ लिखियां तुकां नू कमा के असी गुरमत अनुसार सहज अवस्था दी परम पदवी ते पहुंच सकते हाँ। गुरमुख अलिप्त रह संसारे, गुर कै तकिए नाम धारे। गुरबाणी विचार लेख नंबर 94, गुरमुख होए सोलिप्तो वरतै। गुरु प्यारी साध संगत जी, गुरमुख प्यारे महापुरखा ने गुरबाणी दे आधार ते 132 लेखनियां लिखियां हन। ये सारियां ही लेखनियां सानू गुरबाणी नाल जोड़दियां हन, गुरबाणी दे गुजे पेदां नू खोल के दर्शाउंदियां हन जी। इन्हां लेखनियां दा स्टॉल लगा है, अब जूथों प्राप्त करके घर जाके ला लै सकते हो। वाहिगुरु जी का खालसा, वाहिगुरु जी की फतह।